ਕਿ ਸਾਰੀ ਉੱਥੇ ਜਾਂਦੀ ਸੱਪ ਖਾਂਦੇ ਨੇ ਇਹਨੂੰ। ਸੋ ਇਹੋ ਜਿਹੜੇ ਲੋਕ ਨੇ ਨਾਮ ਨਹੀਂ ਜਪਦੇ ਮਹਾਰਾਜ ਕਹਿੰਦੇ ਉਹਨਾਂ ਨੂੰ ਮੈਂ ਇਹੋ ਜਿਹੀ ਸਜ਼ਾ ਦਿੰਦਾ ਮਿੱਟੀ ਖਾਣੇ ਸੱਪ ਬਣਾ ਦਿੰਦਾ ਉਹਨਾਂ ਨੂੰ। ਹੁਣ ਇਹ ਬੰਦੇ ਜੇ ਭਜਨ ਦੇ ਚੋਰ ਨੇ, ਭਜਨ ਤੋਂ ਜਿਹੜੇ ਮੁਨਕਰ ਹੁੰਦੇ ਨੇ ਅੰਮ੍ਰਿਤ ਵੇਲੇ ਨਹੀਂ ਉੱਠਦੇ, ਜਦ ਭਜਨ ਕਰਨਾ ਉਦੋਂ ਅੱਖ ਚੁਰਾ ਕੇ ਦੌੜ ਜਾਣਾ, ਮਾੜਾ ਕੰਮ ਕਰਨਾ ਤਾਂ ਕਰੀ ਜਾਣਾ, ਜਦ ਸਿਮਰਨ ਦਾ ਸਮਾਂ ਆਉਣਾ ਉਦੋਂ ਖਿਸਕ ਜਾਣਾ। ਇਸ ਤਰ੍ਹਾਂ ਇਹਦੇ ਚੋਰ ਨੇ। ਇੱਕ ਉਹ ਲੋਕ ਚੋਰ ਨੇ ਜਿਹੜੇ ਕਿਸੇ ਦੀ ਕਵਿਤਾ ਚੋਰੀ ਕਰਦੇ ਨੇ, ਕਵਿਤਾ ਚੋਰੀ ਕਰਕੇ ਆਪਣਾ ਨਾਂ ਭਰ ਕੇ ਦੂਜੇ ਨੂੰ ਦਿਖਾਉਣਾ। ਇੱਕ ਉਹ ਲੋਕ ਨੇ ਜਿਹੜੇ ਬਾਣੀ ਦੇ ਵਿੱਚ ਆਪਣਾ ਨਾਂ ਵਰਤ ਲੈਂਦੇ ਨੇ, ਜਿਵੇਂ ਇਹ ਪਿਰਥੀ ਦਾ ਲੜਕਾ ਸੀ ਮਿਹਰਵਾਨ, ਇਹਨੇ ਗੁਰਬਾਣੀ ਦੇ ਸ਼ਬਦਾਂ ਵਿੱਚ ਜਿੱਥੇ ਨਾਨਕ ਨਾਮ ਆਉਂਦਾ ਸੀ ਉਹਨੂੰ ਕੱਟ ਕੇ ਉੱਥੇ ਮਿਹਰਵਾਨ ਲਿਖ ਦਿੱਤਾ। ਜਾਂ ਅੱਜ ਕੱਲ੍ਹ ਦੇ ਲੋਕ ਜਿਵੇਂ ਲਿਖਦੇ ਨੇ, ਜਿਵੇਂ ਇੱਕ ਨੇ ਆਪਣੀ ਕਵਿਤਾ ਬਣਾ ਲਈ ਵਿੱਚ ਨਾਨਕ ਨਾਮ ਲਿਖਤਾ, ਗੁਰੂ ਨਾਨਕ ਦੇਵ ਜੀ ਦਾ ਨਾਂ ਵਿੱਚ ਪਾ ਲਿਆ, ਉਹ ਵੀ ਚੋਰ ਬਣ ਗਿਆ। ਸੋ ਜਿਵੇਂ ਕਹਿੰਦੇ ਆਪ ਦੀਆ ਸੋ ਦੂਧ ਬਰਾਬਰ, ਮੰਗ ਲਈਆ ਸੋ ਪਾਣੀ, ਖੋ ਕੇ ਲਈਆ ਸੋ ਰਕਤ ਬਰਾਬਰ, ਕਹਿ ਨਾਨਕ ਨਿਰਬਾਣੀ, ਨਾ ਇਹ ਬਾਣੀ ਦੀ ਪੰਗਤੀ ਨਾ ਵਾਸਤਾ। ਜਿਵੇਂ ਉਹ ਕਾਰਡਾਂ ਤੇ ਅੱਜ ਕੱਲ੍ਹ ਪ੍ਰੈਸ ਵਾਲਿਆਂ ਨੇ ਪੱਕਾ ਹੀ ਲਿਖ ਕੇ ਰੱਖਿਆ ਵਿਆਹ ਵਾਲੇ ਕਾਰਡਾਂ ਤੇ, ਸਤਿਗੁਰ ਦਾਤੇ ਕਾਜਰ ਚਾਇਆ ਆਪਣੀ ਮਿਹਰ ਕਰਾਈ, ਇਹ ਕਿਤੇ ਬਾਣੀ ਦੀ ਪੰਗਤੀ ਥੋੜੀ ਹੈ? ਐਵੇਂ ਹੀ ਪੰਗਤੀ ਬਣਾ ਲਈ ਕਿਸੇ ਨੇ ਕੋਲੋਂ ਹੀ ਤੇ ਆਪਣੇ ਵੀ ਅੰਧ ਘੋਰੀ ਨੇ, ਇਹਨਾਂ ਨੂੰ ਤਾਂ ਕਿਹੜਾ ਪਤਾ ਲੱਗਦਾ ਵੀ ਇਹ ਕਿਹੜਾ ਬਾਣੀ ਦੀ ਪੰਗਤੀ, ਕਿਹੜਾ ਕਿਸੇ ਨੇ ਉਰੇ ਆ ਕੇ ਪੁੱਛਿਆ ਸੀ? ਪ੍ਰੈਸ ਵਾਲਿਆਂ ਨੇ ਤਾਂ ਪੁੱਛਣਾ ਹੀ ਨਹੀਂ, ਉਹ ਜਿਹੜੇ ਪ੍ਰੈਸਾਂ ਛੋਟੀਆਂ ਛੋਟੀਆਂ ਲਾਈਆਂ ਹੁੰਦੀਆਂ ਉਹਨਾਂ ਨੇ ਤਾਂ ਆਪਣੀ ਇਹ ਪੰਗਤੀ ਲਿਖ ਦੇਣੀ ਬਸ। ਟਰੱਕਾਂ ਵਾਲਿਆਂ ਨੇ ਲਿਖਣਾ ਸ਼ੁਰੂ ਕੀਤਾ ਸੀ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਪਾਓ, ਹਰੇਕ ਟਰੱਕ ਤੇ ਲਿਖਿਆ, ਹਰੇਕ ਤੇ। ਮੈਂ ਕਈਆਂ ਟਰੱਕਾਂ ਵਾਲਿਆਂ ਨੂੰ ਪੁੱਛਿਆ, ਮੈਂ ਕਿਹਾ ਇਹ ਪੰਗਤੀ ਕਿੱਥੋਂ ਲਈ? ਫਲਾਨੇ ਥਾਂ ਤੋਂ, ਫਲਾਨੇ ਥਾਂ ਤੋਂ। ਮੈਂ ਕਿਹਾ ਇਹ ਕਿਤੇ ਬਾਣੀ ਦੀ ਪੰਗਤੀ ਨਹੀਂ ਹੈ, ਤੁਸੀਂ ਐਵੇਂ ਹੀ ਲਿਖੀ ਫਿਰਦੇ ਇਹਨੂੰ। ਇੱਕ ਆਉਂਦਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਵੀ ਐਵੇਂ ਹੀ ਹੈ, ਇਹ ਵੀ ਕਿਸੇ ਨੇ ਕੋਲੋਂ ਹੀ ਬਣਾਈ ਹੋਈ ਹੈ ਆਪਣੇ। ਸੋ ਇਸ ਤਰ੍ਹਾਂ ਲੋਕ ਗੁਰਬਾਣੀ ਦੀ ਚੋਰੀ ਕਰਦੇ ਨੇ। ਇੱਕ ਉਹ ਚੋਰ ਨੇ ਜਿਹੜੇ ਗੁਰਬਾਣੀ ਦੇ ਅਰਥ ਆਪਣੇ ਵੱਲ ਨੂੰ ਢੁਕਾ ਕੇ ਲੋਕਾਂ ਨੂੰ ਕਹਿੰਦੇ ਆਓ ਮੈਨੂੰ ਮੱਥਾ ਟੇਕੋ, ਆਹ ਦੇਖੋ ਬਾਣੀ 'ਚ ਲਿਖਿਆ ਤਾਂ ਹੋਇਆ, ਸੰਤ ਸਾਜਨ ਭਏ ਸਰਸੇ, ਵੀ ਸਰਸੇ ਹੀ ਨੇ ਸੰਤ ਸਾਰੇ, ਹੋਰ ਤਾਂ ਸਾਰੇ ਚੋਰ ਹੀ ਵੱਸਦੇ ਨੇ। ਇਸ ਤਰ੍ਹਾਂ ਲੋਕ ਜਿਹੜੇ ਗੁਰਬਾਣੀ ਦੇ ਗਲਤ ਅਰਥ ਕਰਕੇ ਆਪਣੇ ਤੇ ਢੁਕਾਉਂਦੇ ਨੇ। ਜਿਵੇਂ ਕੋਈ ਨਕਲੀ ਗੁਰੂ ਬਣਿਆ ਬੈਠਾ, ਉਹਨੇ ਨਕਲੀ ਰਾਗੀ ਵੀ ਬਣਾਏ ਹੋਏ ਸੀ, ਉਹਦੇ ਰਾਗੀ ਐਂ ਉਹਦੇ ਵੱਲ ਹੱਥ ਕਰਕੇ ਕਹਿੰਦੇ ਮੇਰਾ ਸਤਿਗੁਰ ਰਖਵਾਲਾ ਹੋਆ, ਉਹਦੇ ਵੱਲ ਹੱਥ ਕਰੀ ਜਾਣ ਤੇ ਪੜ੍ਹੀ ਜਾਣ ਬਾਣੀ ਦੀ ਪੰਗਤੀ। ਸੋ ਇਹ ਕਿਸੇ ਬੰਦੇ ਨੇ ਮੈਨੂੰ ਦੱਸਿਆ, ਕਹਿੰਦਾ ਮੈਂ ਮੱਥਾ ਟੇਕਣ ਚਲਿਆ ਗਿਆ ਵੀ ਦੇਖੀਏ ਨਕਲੀ ਗੁਰੂ ਜਿਹੜੇ ਕਿਹੋ ਜਿਹੇ ਹੁੰਦੇ ਨੇ। ਮੈਂ ਕੀ ਕਰਦੇ ਸੀ? ਕਹਿੰਦੇ ਉਹਨਾਂ ਰਾਗੀ ਵੀ ਰੱਖੇ ਹੋਏ ਨੇ, ਪਰ ਉਹ ਰਾਗੀ ਸਾਰਾ ਅੱਖਰ ਉਹਦੇ ਤੈਨੂੰ ਲਾਉਂਦੇ ਨੇ। ਇਹਨੂੰ ਕਹਿੰਦੇ ਚੋਰ, ਜਿਹੜੇ ਗੁਰਬਾਣੀ ਨੂੰ ਚੁਰਾ ਕੇ ਆਪਣੇ ਤੇ ਢੁਕਾ ਕੇ ਗੁਰਬਾਣੀ ਦੀਆਂ ਪੰਗਤੀਆਂ ਨੂੰ ਆਪਣੇ ਆਪ ਨੂੰ ਹੀ ਸਿੱਧ ਕਰਦੇ ਨੇ ਗੁਰੂ, ਉਹ ਚੋਰ ਨੇ। ਅਸੰਖ ਚੋਰ ਹਰਾਮ ਖੋਰ, ਫਿਰ ਉਹ ਵੀ ਸਾਰਿਆਂ ਨਾਲੋਂ ਵੱਡੇ ਹਰਾਮ ਖੋਰ ਕੌਣ? ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸ ਦਿੱਤਾ ਵੀ ਜਿਹੜੀ ਕਵਿਤਾ ਚੋਰੀ ਕਰਨੀ ਆ ਨਾ, ਇਹ ਬਹੁਤ ਵੱਡੀ ਗਲਤੀ ਹੈ। ਕਾਵ ਚੁਰਾਏ ਸੋ ਭਾਰ ਜਾ, ਕਿਸੇ ਦੀ ਕਵਿਤਾ ਨੂੰ ਜਿਹੜਾ ਚੁਰਾਉਣਾ ਹੈ, ਇਹ ਭਾਰ ਜਾ ਦਾ ਅਰਥ ਹੈ ਇਸਤਰੀ ਕਵੀ ਕਹਿੰਦੇ ਨੇ ਇਹਨੂੰ, ਕਿਸੇ ਦੀ ਕਵਿਤਾ ਚੋਰੀ ਕਰ ਲੈਣੀ ਉਹਨੂੰ ਇਸਤਰੀ ਕਹਿੰਦੇ ਨੇ। ਅਰਥ ਚੁਰਾਏ ਪੂਤ, ਜਿਹੜਾ ਅਰਥ ਦੀ ਚੋਰੀ ਕਰੇ ਉਹਨੂੰ ਪੁੱਤਰ ਕਵੀ ਕਹਿੰਦੇ ਨੇ। ਦ੍ਰਿਸ਼ਟਾਂਤ ਚੁਰਾਏ ਮਿੱਤਰ ਬਰ, ਜਿਹੜਾ ਕਿਸੇ ਦਾ ਦ੍ਰਿਸ਼ਟਾਂਤ ਚੋਰੀ ਕਰਦਾ ਉਹਨੂੰ ਮਿੱਤਰ ਕਵੀ ਕਹਿੰਦੇ ਨੇ। ਸੁੱਤੇ ਰਚੇ ਅਵਧੂਤ, ਜਿਹੜਾ ਸੁੱਤੇ ਸਿੱਧ ਕਵਿਤਾ ਰਚਦਾ ਉਹਨੂੰ ਸ਼ੁੱਧ ਕਵੀ ਕਹਿੰਦੇ ਨੇ, ਆਪਣੇ ਕੋਲੋਂ ਕਵਿਤਾ ਰਚਣੀ। ਸੋ ਇਸ ਕਰਕੇ ਜਿਵੇਂ ਬੜੀ ਪੁਰਾਣੀ ਗੱਲ ਆ, ਅਸੀਂ ਸਾਡੇ ਨਾਲ ਇੱਕ ਸਿੰਘ ਕਵੀ ਹੁੰਦਾ ਸੀ ਬੜਾ ਤਕੜਾ, ਮਹਾਂਪੁਰਸ਼ਾਂ ਨਾਲ ਲੁਧਿਆਣੇ ਜਦੋਂ ਅਸੀਂ ਇੱਕ ਸਟੇਜ ਤੇ ਜਾਣਾ ਸੀ, ਉਹਨੇ ਇਸ਼ਤਿਹਾਰ ਜਿਹੜੇ ਵੱਡੇ ਵੱਡੇ ਗੁਰੂ ਰਾਮਦਾਸ ਮਹਾਰਾਜ ਦੇ ਗੁਰਪੁਰਬ 400 ਸਾਲਾ ਮਨਾਇਆ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸੀ, ਉਦੋਂ ਬੜੀ ਪੁਰਾਣੀ ਗੱਲ ਹੈ, 1977 ਦੀ ਗੱਲ ਹੈ, ਉਦੋਂ ਪਤਾ ਨਹੀਂ ਕਿਹੜਾ ਗੁਰਪੁਰਬ ਸੀ। ਸੋ ਜਦੋਂ ਗਏ ਉੱਥੇ ਲੁਧਿਆਣੇ ਤਾਂ ਉਹ ਸਿੰਘ ਨੇ ਜਿਹੜਾ ਇਸ਼ਤਿਹਾਰ ਛਾਪਿਆ ਸੀ, ਅਸੀਂ ਉਹਦੇ ਬਾਹਰ 8-10 ਪੰਗਤੀਆਂ ਕਵਿਤਾ ਦੀਆਂ ਲਿਖੀਆਂ, ਕਵੀ ਸੰਮੇਲਨ ਚੱਲ ਰਿਹਾ ਸੀ, ਅਸੀਂ ਵੀ ਚਲੇ ਗਏ। ਇੱਕ ਕਵੀ ਖੜਾ ਹੋਇਆ, ਉਹਨੇ ਉਹ ਬਾਹਰੋਂ ਹੀ 10 ਪੰਗਤੀਆਂ ਲੈ ਕੇ ਉਹੀ ਸੁਣਾ ਦਿੱਤੀਆਂ, ਨੌਂ ਥੱਲੇ ਆਪਣਾ ਵਰਤ ਲਿਆ। ਪਿੱਛੇ ਸਾਡੇ ਕਵੀ ਹੁਣੇ ਵੀ ਬੈਠੇ ਸੀ, ਉਹ ਕਹਿੰਦੇ ਭਾਈ ਸਾਹਿਬ ਕਵਿਤਾ ਬੜੀ ਵਧੀਆ ਤੁਹਾਡੀ। ਕਹਿੰਦੇ ਹਾਂਜੀ। ਕਹਿੰਦੇ ਇਹ ਕਦੋਂ ਬਣਾਈ? ਕਹਿੰਦੇ ਬਸ ਜੀ, ਦਿਮਾਗ ਦੀ ਕਾਢ ਹੈ ਸਾਰੀ। ਉਹ ਕਵੀ ਕਹਿੰਦਾ ਬਾਹਰ ਜਿਹੜੀ ਇਸ਼ਤਿਹਾਰ ਤੇ ਲਿਖੀ ਹੋਈ ਹੈ? ਕਹਿੰਦੇ ਹਾਂ। ਕਹਿੰਦੇ ਫਿਰ ਠੰਡਾ ਜਿਹਾ ਪੈ ਗਿਆ। ਕਹਿੰਦੇ ਉੱਥੋਂ ਲਿਖੀ ਤੁਸੀਂ? ਕਹਿੰਦੇ ਹਾਂ। ਕਹਿੰਦੇ ਜੀ ਉਹ ਦਾਸ ਹੀ ਹੈ ਜਿਹਨੇ ਲਿਖੀ ਹੈ। ਕਹਿੰਦੇ ਅੱਛਾ। ਕਹਿੰਦੇ ਤੁਸੀਂ ਸਟੇਜ ਤੇ ਆਪਣਾ ਨਾਂ ਵਰਤ ਲਿਆ? ਕਹਿੰਦੇ ਹੁਣ ਮੈਂ ਖੜਾ ਹੋ ਕੇ ਬੋਲਦੇ ਆ ਸਟੇਜ ਤੇ ਵੀ ਇਹ ਮੇਰੀ ਕਵਿਤਾ ਚੋਰੀ ਕੀਤੀ ਇਹਨੇ, ਫਿਰ ਪੈਰ ਫੜੀ ਜਾਵੇ। ਨਹੀਂ ਜੀ ਨਹੀਂ, 4 ਪੈਸੇ ਸਾਨੂੰ ਵੀ ਬਣਾ ਲੈਣ ਦਿਓ। ਇਸ ਕਰਕੇ ਕਿਸੇ ਦੀ ਕਵਿਤਾ ਚੋਰੀ ਕਰਨੀ, ਕਿਸੇ ਦੇ ਦ੍ਰਿਸ਼ਟਾਂਤ ਚੋਰੀ ਕਰਨੇ, ਇਹ ਵੀ ਚੋਰ ਹੈ। ਹਰਾਮ ਖੋਰ, ਜਿਹੜਾ ਹਰਾਮ ਦੀਆਂ ਖੋਰ ਖਾਣ ਵਾਲੇ ਹੁੰਦੇ ਨੇ, ਵਿਹਲੇ ਬਹਿ ਕੇ ਖਾਣ ਵਾਲੇ, ਜਿਵੇਂ ਖੀਰ ਖਾਣਾ ਸਿੱਖ ਸੀ, ਇਸ ਪ੍ਰਕਾਰ ਖੋਹ ਖਿੰਜ ਕੇ ਖਾਣਾ, ਚੋਰੀ ਦਾ ਖਾਣਾ, ਬੇਈਮਾਨੀ ਦਾ ਖਾਣਾ, ਰਿਸ਼ਵਤ ਦਾ ਖਾਣਾ, ਰਲਾਵਟਾਂ ਕਰਨੀਆਂ, ਇਹਨੂੰ ਹਰਾਮ ਖੋਰ ਕਹਿੰਦੇ ਨੇ। ਭਾਵੇਂ ਵੀ ਉਹਨਾਂ ਨੂੰ ਮਾੜਾ ਲੱਗਦਾ ਰਿਸ਼ਵਤ ਵਾਲਿਆਂ ਨੂੰ, ਪਰ ਮਹਾਰਾਜ ਕਹਿੰਦੇ ਉਹ ਹੈ ਤਾਂ ਹਰਾਮ ਦੀਆਂ ਖਾਂਦਾ ਨਾ। ਅਸੰਖ ਅਮਰ ਕਰ ਜਾਹ ਜੋਰ, ਅਣਗਿਣਤ ਉਹ ਲੋਕ ਨੇ ਜਿਹੜੇ ਆਪਣਾ ਅਮਰ ਦਾ ਭਾਵ ਹੈ ਹੁਕਮ, ਆਪਣੇ ਜ਼ੋਰ ਨਾਲ ਆਪਣੇ ਹੁਕਮ ਨੂੰ ਕਰਕੇ ਜਾਹ ਚਲੇ ਜਾਂਦੇ ਨੇ ਸੰਸਾਰ ਚੋਂ। ਜਿਵੇਂ ਰਾਵਣ ਵਰਗਿਆਂ ਨੇ ਆਪਣੇ ਹੁਕਮ ਕੀਤੇ ਦੇਵਤਿਆਂ ਤੇ, ਦੈਤਾਂ ਤੇ, ਹਰਨਾਕਸ਼ ਨੇ ਕੀਤੇ, ਦੁਰਯੋਧਨ ਨੇ ਕੀਤੇ। ਸੋ ਆਪਣਾ ਹੁਕਮ ਕਰ ਕਰਕੇ ਲੋਕਾਂ ਦੇ ਉੱਤੇ ਚਲਾਉਣਾ, ਫਿਰ ਰਾਵਣ ਦਾ ਤਾਂ ਇੰਨਾ ਸੀ ਬੈਸੰਤਰ ਜਾ ਕੇ ਕੱਪੜੇ ਧੋਈ, ਅੱਗ ਦੇਵਤਾ ਤਾਂ ਉਹਦੇ ਕੱਪੜੇ ਧੋਂਦਾ ਸੀ। ਚੰਦ ਸੂਰ ਜਾ ਕੇ ਤਪਤ ਰਸੋਈ, ਚੰਦਰਮਾ ਤੇ ਸੂਰਜ ਉਹਦੀ ਰਸੋਈ ਬਣਾਉਂਦੇ ਸੀ। ਇੰਨਾ ਰਾਵਣ ਨੇ ਜ਼ੁਲਮ ਕੀਤਾ ਦੁਨੀਆਂ ਤੇ, ਇੰਨਾ ਜ਼ੋਰ ਕਰਕੇ ਚਲਿਆ ਤਾਂ ਉਹ ਵੀ ਗਿਆ ਹੀ, ਅੰਤ ਨੂੰ ਤਾਂ ਚਲੇ ਹੀ ਗਿਆ। ਮਹਾਰਾਜ ਕਹਿੰਦੇ ਇਉਂ ਅਣਗਿਣਤ ਲੋਕ ਜਦੋਂ ਆਪਣੀ ਸੱਤਾ ਵਿੱਚ ਆਉਂਦੇ ਨੇ ਤੇ ਆਪਣਾ ਜ਼ੋਰ ਕਰਕੇ ਲੋਕਾਂ ਨੂੰ ਦਿਖਾ ਕੇ ਸਿੱਕਾ ਚਲਾ ਕੇ ਚਲੇ ਜਾਂਦੇ ਨੇ, ਰਹਿੰਦੇ ਨਹੀਂ ਹੈ ਉਹ। 4 ਕੁ ਦਿਨ ਦਾ ਉਹਨਾਂ ਦੀ ਸਾਹਿਬੀ ਹੁੰਦੀ ਹੈ, ਬੜਾ ਆਪਣੇ ਆਪ ਨੂੰ ਚਮਕਾਉਂਦੇ ਨੇ, ਪਰ ਉਹ ਆਪਣੇ ਆਪ ਨੂੰ ਚਮਕਾਉਂਦੇ ਤਾਂ ਨੇ ਪਰ ਗੁਨਾਹ ਬੜੇ ਕਰ ਜਾਂਦੇ ਨੇ। ਅਸੰਖ ਗੱਲ ਵੱਢ ਹੱਤਿਆ ਕਮਾਹ, ਅਣਗਿਣਤ ਲੋਕ ਉਹ ਨੇ ਜਿਹੜੇ ਦੂਜਿਆਂ ਦਾ ਗਲ ਵੱਢ ਕੇ ਹੱਤਿਆ ਕਮਾਉਂਦੇ ਨੇ, ਪ੍ਰਤੱਖ ਗਲੇ ਵੱਢਦੇ ਨੇ। ਜਿਵੇਂ ਅਗਲੀ ਪੰਗਤੀ ਚ ਪਾਪੀ ਪਾਪ ਕਰ ਜਾਏ ਲਿਖਿਆ ਨਾ, ਇਹ ਜਿਹੜਾ ਕਿਸੇ ਦਾ ਗਲ ਵੱਢਣਾ ਇਹ ਬੜੀ ਵੱਡੀ ਹੱਤਿਆ ਹੈ। ਜਿਵੇਂ ਲਿਖਿਆ ਹੋਇਆ ਬਾਈਬਲ ਵਾਲਿਆਂ ਨੇ ਵੀ ਕਿਸੇ ਦਾ ਗਲ ਵੱਢਣਾ ਆਪਣੇ ਸਵਾਦ ਵਾਸਤੇ, ਜਵਾਨ ਦੀ ਸਵਾਦ ਵਾਸਤੇ, ਉਹ ਪਾਪ ਹੈ ਬੜਾ ਵੱਡਾ। ਇੱਕ ਤਾਂ ਹੁਣ ਮੱਖੀ ਮੱਛਰ ਤੰਗ ਕਰਦੇ ਕਾਕਰੇਚ ਮਾਰ ਦਿੱਤੇ, ਇਹ ਜ਼ੁਬਾਨ ਦੇ ਸਵਾਦ ਲਈ ਨਹੀਂ ਮਾਰੇ। ਮਹਾਰਾਜ ਨੇ ਕਈ ਖੂਨ ਖਾ ਸ਼ੇਰ ਮਾਰੇ ਜਿਹੜੇ ਲੋਕਾਂ ਨੂੰ ਤੰਗ ਕਰਦੇ ਸੀ, ਕਈ ਸੂਰ ਮਾਰੇ ਜਿਹੜੇ ਫਸਲਾਂ ਉਜਾੜ ਦਿੰਦੇ ਸੀ, ਖੂਨ ਖਾਰ ਸੀ। ਉਹ ਮਾਰਨਾ ਇੱਕ ਵੱਖਰੀ ਗੱਲ ਹੈ, ਇੱਕ ਹੁੰਦਾ ਜਿਹੜਾ ਆਪਣੇ ਜ਼ੁਬਾਨ ਦੇ ਸਵਾਦ ਲਈ ਕੁੱਕੜ ਮਾਰਨੇ, ਬੱਕਰੇ ਮਾਰਨੇ, ਆਂਡੇ ਖਾ ਜਾਣੇ, ਫਿਰ ਵੀ ਆਪਣੇ ਆਪ ਨੂੰ ਭੱਦਰ ਪੁਰਸ਼ ਕਹਾਉਣਾ ਵੀ ਸਾਡੇ ਵਰਗੇ ਨੇਕ ਦਿਲ ਇਨਸਾਨ ਤੱਕ ਤੇ ਮਿਲ ਹੀ ਨਹੀਂ ਸਕਦੇ। ਇਉਂ ਆਪਣੀ ਗਿਣਤੀ, ਜਿਵੇਂ ਅੱਜ ਕੱਲ੍ਹ ਦੇ ਯੁੱਗ ਜੀ ਆਪਾਂ ਚੋਰ ਨੂੰ ਕਹੀਏ ਚੋਰ ਹੈ, ਉਹ ਗੱਲ ਨੂੰ ਪੈਂਦਾ, ਕਿਉਂ ਵੀ ਤੈਨੂੰ ਹੋਰ ਕੀ ਕਹੀਏ? ਕਹਿੰਦੇ ਮੈਨੂੰ ਨਾ ਕਹੋ ਚੋਰ, ਮੈਨੂੰ ਕਹੋ ਆਓ ਸੰਤ ਜੀ ਕੀ ਹਾਲ ਹੈ, ਆਓ ਗੁਰਮੁਖ ਪਿਆਰਿਓ। ਉਹ ਆਪਣੇ ਆਪ ਨੂੰ ਭਾਵੇਂ ਕੋਈ ਕਿੰਨੀਆਂ ਕਾਲੀਆਂ ਕਰਤੂਤਾਂ ਕਰੇ, ਉਹ ਕਹਿੰਦਾ ਮੈਨੂੰ ਗੁਰਮੁਖ ਪਿਆਰਾ ਹੀ ਆਖੋ, ਸ਼ਾਮਲ ਮੈਨੂੰ ਏ ਕਲਾਸ ਵਿੱਚ ਹੀ ਰੱਖੋ, ਕੰਮ ਭਾਵੇਂ ਮੈਂ ਡੀ ਕਲਾਸ ਦੇ ਕਰਾਂ। ਇਸ ਤਰ੍ਹਾਂ ਕਈ ਲੋਕ ਜਿਹੜੇ ਨੇ ਗਲ ਵੱਢ ਵੱਢ ਕੇ ਹੱਤਿਆ ਕਰਨ ਵਾਲੇ ਨੇ, ਅਣਗਿਣਤ ਲੋਕ ਕਿਸੇ ਦੀ ਗੱਲ ਨੂੰ ਵੱਢਦੇ ਨੇ। ਜੇ ਕਿਸੇ ਦੀ ਗੱਲ ਕੀਤੀ ਹੋਈ, ਗੱਲ ਵਿੱਚ ਰੌਲਾ ਪਾਉਣਗੇ। ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਰ ਜਸ ਕਰਤੇ ਬਾਤ ਚਲਾਵੇ, ਜਿਵੇਂ ਹੁਣ ਗੁਰਬਾਣੀ ਦਾ ਪਾਠ ਹੋ ਰਿਹਾ, ਕਥਾ ਹੋ ਰਹੀ, ਵੀ ਕਥਾ ਸੁਣਨਾ ਹੈ, ਵਿੱਚ ਕਈ ਗੱਲਾਂ ਕਰਨ ਲੱਗ ਜਾਂਦੇ ਨੇ। ਜਿਹੜੇ ਉਹ ਗੱਲਾਂ ਕਰਦੇ ਨੇ ਗੱਲ ਵੱਢ, ਗੱਲ ਨੂੰ ਹੀ ਵੱਢ ਦਿੰਦੇ ਨੇ, ਸੁਣੇ ਹੀ ਨਹੀਂ ਕੀ ਬੋਲਿਆ। ਉਹ ਗੱਲ ਨੂੰ ਵੱਢਣ ਵਾਲੇ ਵੀ ਹੱਤਿਆ ਕਰਦੇ ਨੇ। ਹਰ ਜਸ ਕਰਤੇ ਬਾਤ ਚਲਾਵੇ, ਕਹਿਤ ਗੋਬਿੰਦ ਸਿੰਘ ਜਮਪੁਰ ਜਾਵੇ। ਉਹ ਜਮਦੂਤਾਂ ਦੀ ਪੁਰੀ ਨੂੰ ਜਾਂਦਾ ਜਿਹੜਾ ਬਾਣੀ ਦੇ ਵਿੱਚ ਗੱਲਾਂ ਕਰਦਾ। ਕਿਉਂ? ਆਪਾਂ ਕਦੇ ਵੀ ਬਾਣੀ ਪੜ੍ਹਦੇ ਕੋਈ ਗੱਲ ਕਰਨੀ ਹੋਵੇ, ਵਿੱਚੋਂ ਪੰਗਤੀ ਨਾ ਕੱਟਿਆ ਕਰੋ। ਜਾਂ ਤਾਂ ਜਿੱਥੇ ਆ ਕੇ ਪੌੜੀ ਪੂਰੀ ਹੋਵੇ ਉੱਥੇ ਗੱਲ ਕਰ ਸਕਦੇ ਹਾਂ, ਜਾਂ ਜਿੱਥੇ ਸ਼ਬਦ ਪੂਰਾ ਹੋਵੇ ਉੱਥੇ ਗੱਲ ਕਰ ਸਕਦੇ ਹਾਂ। ਕਈ ਬਾਣੀ ਪੜ੍ਹਦੇ ਪੜ੍ਹਦੇ ਹੀ ਵਿੱਚੋਂ ਹੀ ਗੱਲ ਕਰਨ ਲੱਗ ਜਾਂਦੇ ਨੇ, ਇਸ ਤਰ੍ਹਾਂ ਨਹੀਂ ਗੱਲ ਕਰਨੀ। ਅਣਗਿਣਤ ਲੋਕ ਉਹ ਨੇ ਜਿਹੜੇ ਗੱਲ ਵੱਢ, ਕਿਸੇ ਦੀ ਗੱਲ ਨੂੰ ਵੱਢ ਦਿੰਦੇ ਨੇ। ਕਿਸ ਤਰ੍ਹਾਂ? ਸੋ ਜਿਵੇਂ ਕਿਸੇ ਦਾ ਰਿਸ਼ਤਾ ਹੋਣਾ ਸੀ, ਇਹ ਗੱਲ ਦਾ ਸਾਰਿਆਂ ਨੇ ਪਤਾ, ਸੋ ਮਾਈ ਨੂੰ ਗੁਆਂਢਣ ਨੂੰ ਬੜੀ ਈਰਖਾ ਜਾਗੀ ਵੀ ਮੁੰਡੇ ਦਾ ਮੰਗਣਾ ਹੋ ਗਿਆ। ਆ ਕੇ 5 ਰੁਪਏ ਦਿੱਤੇ ਮੁੰਡੇ ਨੂੰ, ਭਾਈ ਬੜੀਆਂ ਵਧਾਈਆਂ ਖੁਸ਼ੀਆਂ, ਲੈ ਜਿਵੇਂ ਤੇਰਾ ਮੰਗਣਾ ਹੋ ਗਿਆ, ਤੇਰੀ ਮਿਰਗੀ ਵੀ ਹਟ ਜਾਏਗੀ। ਰਿਸ਼ਤੇਦਾਰ ਇੱਕ ਦੂਜੇ ਵੱਲ ਦੇਖਣ, ਇਹ ਮੁੰਡੇ ਨੂੰ ਮਿਰਗੀ ਪੈਂਦੀ ਹੈ? ਕਹਿੰਦੇ ਹਾਂ, ਉਹ ਤਾਂ ਕਦੇ ਸ਼ਰਾਬ ਪੀ ਲੇ ਤਾਂ ਪੈਂਦੀ। ਗੱਲ ਵਧਾ ਤੀ, ਗੱਲ ਵੱਢ, ਉਹਦੀ ਗਾਲੀ ਵੱਢਤਾ ਵਿਚਾਰੇ ਦਾ, ਉਹਦੀ ਹੱਤਿਆ ਹੀ ਕਰਤੀ, ਉਹਦਾ ਵਿਆਹ ਹੀ ਨਹੀਂ ਹੋਣਾ। ਹੁਣ ਸ਼ਰਾਬ ਵੀ ਪੀਂਦਾ? ਕਹਿੰਦੇ ਨਹੀਂ, ਜਦ ਕਦੇ ਜੂਆ ਖੇਡਦਾ ਨਾ, ਫਿਰ ਕਿਤੇ 4 ਪੈਸੇ ਬਣ ਜਾਂਦੇ ਆ ਫਿਰ। ਅੱਛਾ, ਚੋਰੀ ਚੋਰੀ ਕਰ ਲੈਂਦਾ ਵਿਚਾਰਾ ਕਿਤੇ ਪੈਸੇ। ਕਹਿੰਦੇ ਅੱਛਾ, ਚੋਰੀ ਵੀ ਕਰਦਾ ਹੈ, ਜੂਆ ਵੀ ਖੇਡਦਾ? ਬਸ ਕਹਿੰਦੀ ਐਵੇਂ ਹੀ ਜਾ ਕਿਤੇ ਜੇਲ੍ਹ ਜੂਗਲ ਚਲਿਆ ਜਾਂਦਾ, ਗਮ ਦਾ ਮਾਰਾ ਪੀ ਲੈਂਦਾ ਵਿਚਾਰਾ। ਇਉਂ ਕਰਕੇ ਉਹਦਾ ਸਾਰੀ ਉਹ ਗੱਲ ਹੀ ਵੱਢ ਦਿੱਤੀ। ਮਹਾਰਾਜ ਕਹਿੰਦੇ ਇਉਂ ਕਿਸੇ ਦਾ ਗਲ ਤਾਂ ਆਪਾਂ ਗੱਲੀ ਬਾਤੀ ਵੱਢ ਦਿੰਦੇ ਹਾਂ, ਕਿਸੇ ਦਾ ਗਲ ਪ੍ਰਤੱਖ ਵੱਢ ਦਿੰਦੇ ਹਾਂ, ਕਿਸੇ ਦੀ ਗੱਲ ਹੀ ਕੱਟ ਦਿੰਦੇ ਹਾਂ। ਜਿਵੇਂ ਸਿਆਣਿਆਂ ਦੀ ਗੱਲ ਵਿੱਚ ਬੋਲ ਕੇ ਪਾਪ ਕਰਨ ਵਾਲੀ, ਜਿਵੇਂ ਕੋਈ ਮਹਾਤਮਾ ਗੱਲ ਕਰਦਾ, ਮਹਾਤਮਾ ਦਾ ਇਹ ਹੁੰਦਾ ਹਿਸਾਬ ਕਿਤਾਬ, ਬੈਠੇ ਬੈਠੇ ਆਪਣੀ ਮੌਜ ਵਿੱਚ ਗੱਲ ਕਰਨਗੇ, ਆਨੰਦ ਵਿੱਚ। ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਉੱਥੇ ਖੜੇ ਸੀ, ਪਾਉਂਟਾ ਸਾਹਿਬ ਕੋਈ ਬਿਜਲੀ ਬੋਰਡ ਵਾਲਾ ਦਾ ਤਾਰਾਂ ਜਿਹੀਆਂ ਮਲੀਆਂ ਹੋਈਆਂ ਨੇ ਪਰੇ ਜੇ ਜਾ ਕੇ, ਉੱਧਰ ਤੁਰੇ ਤੁਰੇ ਜਾਂਦੇ, ਕਹਿੰਦੇ ਇੱਥੇ ਕਦੇ ਘੋੜੇ ਚਾਰਦੇ ਹੁੰਦੇ ਸੀ ਅਸੀਂ। ਉਹ ਜਿਹੜਾ ਨਾਲ ਸਿੰਘ ਸੀ ਉਹਨੂੰ ਪਤਾ ਨਹੀਂ ਸੀਗਾ, ਕਹਿੰਦਾ ਜੀ ਕਿੱਥੇ ਘੋੜੇ ਚਾਰਦੇ ਹੁੰਦੇ ਸੀ। ਉਹ ਚਲੋ ਉਸੇ ਵਕਤ ਹੀ ਗੱਲ ਟਾਲ ਦਿੱਤੀ, ਘੋੜੇ ਕਦੋਂ ਤੁਸੀਂ ਚਾਰਦੇ ਰਹੇ ਇੱਥੇ? ਕਹਿੰਦਾ 10ਵੇਂ ਪਾਤਸ਼ਾਹ ਵੇਲੇ। ਸੋ ਇਸ ਕਰਕੇ ਉਹ ਕੋਈ ਗੱਲ ਸੁਣਾਉਣ ਲੱਗਦੇ ਨੇ ਮਹਾਤਮਾ, ਸਾਡੀ ਵਿੱਚ ਐਵੇਂ ਲੱਤੜ ਜਾਂਦੀ ਜਾ ਕੇ। ਮਹਾਤਮਾ ਕੋਈ ਗੱਲ ਸੁਣਾਉਣ ਲੱਗੇ ਚੁੱਪ ਕਰ ਜਾਓ, ਜ਼ਬਾਨ ਬੰਦ ਕਰ ਲਓ ਵੀ ਹੁਣ ਸ਼ੁਰੂ ਹੋਇਆ ਕੰਮ। ਇਹ ਤਾਂ ਜੇ ਵਿੱਚੋਂ ਟੋਕਦੇ ਉਹ ਗੱਲ ਹੀ ਬੰਦ ਕਰ ਦਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਿਸੇ ਦੀ ਗੱਲ ਨੂੰ ਵੱਢਣਾ ਵੀ ਬਹੁਤ ਵੱਡੀ ਗੱਲ ਹੈ, ਗਲਤ ਗੱਲ ਹੈ, ਹੱਤਿਆ ਕਮਾਉਣ ਵਾਲੀ ਗੱਲ ਹੋ ਜਾਂਦੀ ਹੈ। ਅਸੰਖ ਪਾਪੀ ਪਾਪ ਕਰ ਜਾਹੇ, ਅਣਗਿਣਤ ਲੋਕ ਸੰਸਾਰ ਚ ਉਹ ਨੇ ਜਿਹੜੇ ਪਾਪੀ ਨੇ। ਵੇਦਾਂ ਨੇ 10 ਪਾਪ ਗਿਣੇ ਨੇ, ਮਨੂ ਸਿਮਰਤੀ ਵਾਲਿਆਂ ਨੇ ਉਹੀ 7 ਪਾਪ ਗਿਣੇ ਨੇ, ਬਾਈਬਲ ਵਾਲਿਆਂ ਨੇ ਵੀ ਗਿਣੇ ਨੇ, ਕੁਰਾਨ ਸ਼ਰੀਫ ਵਾਲੇ ਨੇ, ਪਾਪ ਸਾਰੇ ਉਹੀ ਨੇ। ਤੇ ਗੁਰਸਿੱਖਾਂ ਦੇ ਵਿੱਚ ਹੁੱਕਾ ਹਜਾਮਤ ਹਲਾਲੋ ਹਰਾਮ 4 ਕੁਰਿਤਾਂ ਕਰਨੀਆਂ ਪਾਪ ਗਿਣੇ ਨੇ, ਹਿੰਸਾ ਕਰਨੀ, ਐਸੇ ਵੀ ਪਾਪ ਨੇ ਜਿਹੜੇ ਆਪਾਂ ਜ਼ੁਬਾਨ ਨਾਲ ਕਰਦੇ ਹਾਂ, ਜਿਵੇਂ ਕਿਸੇ ਦੀ ਨਿੰਦਾ, ਚੁਗਲੀ, ਗੱਲ ਵੱਢ, ਹੱਤਿਆ ਕਮਾਹੇ, ਇਹ ਵੀ ਪਾਪ ਆ ਜਾਂਦਾ। ਕਿਸੇ ਬਾਰੇ ਗਲਤ ਗੱਲ ਕਰ ਦੇਣੀ, ਜਾਂ ਮਨ ਕਰਕੇ ਕਿਸੇ ਬਾਰੇ ਮਾੜੇ ਖਿਆਲ ਲਿਆਉਣੇ, ਕਿਸੇ ਦੇ ਧਨ ਬਾਰੇ ਗਲਤ ਖਿਆਲ ਕਰਨੇ, ਕਿਸੇ ਬਾਰੇ ਵਿਸ਼ੇ ਵਿਕਾਰ ਚਿਤਵਣੇ, ਮਨ ਕਰਕੇ ਜਾਂ ਸਰੀਰ ਕਰਕੇ ਕਿਸੇ ਦੀ ਹੱਤਿਆ ਕਰ ਦੇਣੀ, ਸਰੀਰ ਕਰਕੇ ਕੋਈ ਕੁਕਰਮ ਕਰ ਦੇਣਾ, ਇਸ ਤਰ੍ਹਾਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਿਹੜੇ 10 ਪ੍ਰਕਾਰ ਦੇ ਪਾਪ ਨੇ, ਇਹ ਪਾਪ ਕਰਕੇ ਲੋਕ ਦੁਨੀਆਂ 'ਚੋਂ ਚਲੇ ਜਾਂਦੇ ਨੇ। ਅਣਗਿਣਤ ਹੀ ਪਾਪੀ ਪੁਰਸ਼ ਪਾਪ ਕਰ ਕਰਕੇ ਸੰਸਾਰ 'ਚੋਂ ਜਾਈ ਜਾਂਦੇ ਨੇ, ਪਰ ਉਹਨਾਂ ਨੂੰ ਸੋਝ ਹੀ ਨਹੀਂ ਕਿ ਇਹ ਗੱਲ ਪਾਪ ਹੈ, ਇਹ ਕੁਰਹਿਤ ਹੈ, ਇਹ ਮੈਂ ਕਰਨੀ ਨਹੀਂ ਹੈ। ਉਹ ਪਾਪੀ ਪਾਪ ਕਰੀ ਜਾਂਦੇ ਨੇ, ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ। ਇਹ ਤਾਮਸੀ ਸ੍ਰਿਸ਼ਟੀ ਹੈ ਸਾਰੀ, ਜਿਨ੍ਹਾਂ ਨੂੰ ਪਾਪ ਕਰਨਾ ਕੋਈ ਔਖਾ ਨਹੀਂ ਲੱਗਦਾ, ਬੰਦਾ ਮਾਰਨਾ ਝੱਟ ਮਾਰ ਦਿੰਦੇ, ਕੁੱਕੜ ਦੀ ਗਰਦਨ ਫੱਟ ਮਰੋੜ ਦਿੰਦੇ ਨੇ। ਉਹ ਪਾਪ ਕਰਨ ਲੱਗਿਆਂ ਦੇਰ ਨਹੀਂ ਲਾਉਂਦੇ, ਕਿਉਂਕਿ ਉਹਨੇ ਪਾਪ ਕਰਨੇ ਨੇ, ਪੁੱਠੇ ਕੰਮ ਜਿੰਨੇ ਨੇ ਉਹਨਾਂ ਨੇ ਕਰੀ ਜਾਣੇ ਕਰੀ ਜਾਣੇ। ਅਸੰਖ ਕੂੜੇ ਯਾਰ ਕੂੜੇ ਫਿਰਾ, ਅਣਗਿਣਤੀ ਲੋਕ ਜਿਹੜੇ ਨੇ ਕੂੜੇ ਯਾਰ ਨੇ, ਕੂੜ ਹੀ ਕਰੀ ਜਾਂਦੇ ਨੇ, ਝੂਠ ਹੀ ਕਮਾਈ ਜਾਂਦੇ ਨੇ, ਕੂੜੇ ਝੂਠ ਹੀ ਬੋਲਦੇ ਫਿਰਦੇ ਨੇ, ਹਰ ਜਗ੍ਹਾ ਦੇ ਉੱਤੇ ਝੂਠੀਆਂ ਥਾਵਾਂ ਤੇ ਤੁਰੇ ਫਿਰਦੇ ਨੇ ਕੂੜਿਆਰ, ਕੂੜ ਨੂੰ ਕਮਾਉਣ ਵਾਲੇ, ਕੂੜੇ ਥਾਵਾਂ ਤੇ ਫਿਰਨ ਵਾਲੇ, ਬੇਸਵਾ ਦੁਆਰੇ ਜਾਣ ਵਾਲੇ, ਠੇਕਿਆਂ ਤੇ ਜਾਣ ਵਾਲੇ, ਝਟਕੇ ਖਾਣ ਵਾਲੇ, ਪੁੱਠੇ ਕੰਮ ਕਰਨ ਵਾਲੇ, ਇਹ ਜਿੰਨੇ ਵੀ ਕੁਕਰਮ ਨੇ ਇਹਨਾਂ ਨੂੰ ਕਰਨਦਿਆਂ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ। ਉਹ ਕਹਿੰਦੇ ਨੇ ਅਸੀਂ ਜੋ ਕੁਛ ਕਰਦੇ ਹਾਂ ਬਿਲਕੁਲ ਸਹੀ ਕਰਦੇ ਹਾਂ। ਇਸ ਕਰਕੇ ਉਹ ਆਪਣੇ ਆਪ ਨੂੰ ਸਹੀ ਕਰਨ ਵਾਲੇ ਥਾਂ ਥਾਂ ਦੇ ਉੱਤੇ ਕੂੜਿਆਰਾਂ ਵਿੱਚ ਤੁਰੇ ਫਿਰਦੇ ਨੇ। ਜੇ ਕੂੜਿਆਰ ਬੰਦਾ ਸੰਗਤ 'ਚ ਬਹਿ ਵੀ ਜਾਵੇ, ਉਹਦਾ ਚਿੱਤ ਨਹੀਂ ਲੱਗੂਗਾ ਇੱਥੇ, ਉਹ ਨਹੀਂ ਬਹਿ ਸਕਦਾ, ਕਿਉਂਕਿ ਉਹਦੇ ਮਤਲਬ ਦੀ ਗੱਲ ਹੀ ਨਹੀਂ ਹੋ ਰਹੀ। ਉਹਦੇ ਮਤਲਬ ਦੀ ਗੱਲ ਫਿਲਮ ਵਿੱਚ ਹੁੰਦੀ ਹੈ, ਇਸ ਕਰਕੇ ਉਹ ਫਿਲਮ ਦੇਖਣ ਲਈ ਭਾਵੇਂ 6 ਘੰਟੇ ਦੀ ਫਿਲਮ ਬਣਾ ਦਿਓ ਉਹ ਜ਼ਰੂਰ ਦੇਖ ਲੈਂਦਾ। ਸੰਗਤ ਵਿੱਚ ਬਹਿਣਾ ਉਹਦੇ ਲਈ ਇਉਂ ਹੋ ਜਾਂਦਾ ਜਿਵੇਂ ਸਰੀਰ ਨੂੰ ਅੱਗ ਲੱਗ ਜਾਂਦੀ ਹੈ, ਛੇਤੀ ਨਾਲ ਭੱਜ ਕੇ ਬਾਹਰ ਨਿਕਲਦਾ। ਉਹ ਹੋ ਮਾਰ ਹੀ ਦਿੱਤੇ ਸੀ ਅੰਦਰ, ਤਾਂ ਬਾਹਰ ਜਾ ਕੇ ਭਾਵੇਂ 2 ਘੰਟੇ ਗੱਲਾਂ ਕਰਦਾ ਰਹੇ, ਬਈ ਅੰਦਰ ਤਾਂ ਬਹੁਤ ਔਖਾ ਬਹਿਣਾ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਅਸੰਖ ਕੂੜਿਆਰ ਕੂੜੇ ਫਿਰਾ, ਇਉਂ ਕੂੜਿਆਂ ਥਾਵਾਂ ਤੇ ਝੂਠੇ ਲੋਕ, ਕੂੜੀਆਂ ਗੱਲਾਂ ਕੂੜੀਆਂ ਗੱਪਾਂ ਮਾਰਦੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕਰਦੇ, ਸੰਸਾਰ ਦੇ ਅੰਦਰ ਘੁੰਮਦੇ ਰਹਿੰਦੇ ਨੇ, ਝੂਠ ਹੀ ਮਾਰੀ ਜਾਂਦੇ ਨੇ ਸਾਰਾ ਦਿਨ, ਮਾੜੀਆਂ ਚੀਜ਼ਾਂ ਹੀ ਖਾਈ ਜਾਂਦੇ ਨੇ, ਮਨ ਦੇ ਅੰਦਰ ਵਿਕਾਰ ਹੀ ਚਿੱਤ ਵੀ ਜਾਂਦੇ ਨੇ, ਕਿਉਂ ਕੂੜੇ ਲੋਕ ਕੂੜੀਆਂ ਗੱਲਾਂ ਕਰਦਿਆਂ ਕਰਦਿਆਂ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ। ਇਸ ਪ੍ਰਕਾਰ ਬਾਕੀ ਕੱਲ੍ਹ ਨੂੰ ਸਰਵਣ ਕਰਾਂਗੇ, ਅੱਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਇਸ ਤਰ੍ਹਾਂ ਵਿਚਾਰ ਹੈ ਇਹ, ਪੜ੍ਹਨ ਨੂੰ ਤਾਂ ਆਪਾਂ ਜਪਜੀਤ ਸਾਹਿਬ ਬੜੀ ਸਪੀਡ ਤੇ ਪੜ੍ਹਦੇ ਹਾਂ, ਸੰਖ ਮੂਰਖੰਦ ਘੋਰ ਸੰਘ ਚੋਰ ਹਰਾਮਖੋਰ, ਪਰ ਕਦੇ ਦੇਖਿਆ ਕਿ ਮੂਰਖ ਕੌਣ ਹੈ ਮਨ ਕਰਕੇ, ਅੰਧ ਕੌਣ ਹੈ ਮੂਰਖ ਜ਼ੁਬਾਨ ਕਰਕੇ, ਅੰਧ ਮਨ ਕਰਕੇ, ਘੋਰ ਪਾਪ ਜਿਹੜਾ ਕਰਦਾ, ਘੋਰ ਜਿਹੜਾ ਮੂਰਖ ਹੁੰਦਾ ਉਹ ਹੁੰਦਾ ਸਰੀਰ ਕਰਕੇ। ਸੋ ਇਸ ਪ੍ਰਕਾਰ ਚੋਰ ਕੌਣ ਹੈ, ਹਰਾਮਖੋਰ ਕੌਣ ਹੈ, ਇਸ ਤਰ੍ਹਾਂ ਦੇ ਵਿਚਾਰ ਕਰਦਿਆਂ ਹੋਇਆਂ ਤਾਮਸੀ ਸ੍ਰਿਸ਼ਟੀ ਨੂੰ ਮਹਾਰਾਜ ਨੇ ਕਥਨ ਕੀਤਾ ਹੈ। ਪਿਆਰ ਸਤਿਕਾਰ ਨਾਲ ਰਸਨਾ ਨੂੰ ਪਵਿੱਤਰ ਕਰਨਾ ਹੈ, ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੋ ਬਖਸ਼ਿਸ਼ ਕੀਤੀ ਸੀ ਉਸ ਤਾਮਸੀ ਸ੍ਰਿਸ਼ਟੀ ਦਾ ਕਥਨ ਜ਼ਿਆਦਾ ਹੈ ਕਿ ਜਿਹੜੇ ਲੋਕ ਤਮੋ ਗੁਣੀ ਨੇ, ਖਾਣਾ ਪੀਣਾ ਮਾੜਾ ਜਿਨ੍ਹਾਂ ਦਾ ਹੈ, ਦੇਖਣਾ ਮਾੜਾ, ਬੋਲਣਾ ਮਾੜਾ, ਸੁਣਨਾ ਮਾੜਾ, ਜਿਨ੍ਹਾਂ ਦੀ ਹਰੇਕ ਗੱਲ ਹੀ ਤਮੋ ਗੁਣ ਨੂੰ ਦਰਸਾਉਂਦੀ ਹੈ, ਉਸ ਸ੍ਰਿਸ਼ਟੀ ਦਾ ਕਥਨ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਲ ਦੇ ਵਿਚਾਰ ਵਿੱਚ ਅਸੰਖ ਮੂਰਖ ਅੰਧ ਘੋਰ ਦੀ ਪੌੜੀ ਚ ਆਪਾਂ ਨੂੰ ਦੱਸਿਆ ਸੀ ਕਿ ਸ੍ਰਿਸ਼ਟੀ ਕਈ ਤਰ੍ਹਾਂ ਦੀ ਹੈ ਔਰ ਅਸੀਂ ਹੀ ਬਣਾਈ ਹੈ। ਇਹ ਅਸਲ ਵਿੱਚ ਇਉਂ ਹੁੰਦਾ ਜਿਵੇਂ ਜਦ ਤੱਕ ਵਿਰੋਧੀ ਚੀਜ਼ ਨਹੀਂ ਹੁੰਦੀ ਉਦੋਂ ਤੱਕ ਸ੍ਰਿਸ਼ਟੀ ਚੱਲਦੀ ਨਹੀਂ ਹੈ। ਜਿਵੇਂ ਕਿਸੇ ਪ੍ਰੇਮੀ ਨੇ ਮਹਾਰਾਜ ਨੂੰ ਪੁੱਛਿਆ ਸੀ ਕਿ ਮਹਾਰਾਜ ਜੀ, ਇਹ ਜਿਹੜੇ ਤੁਸੀਂ ਅੱਜ ਵਿਰੋਧੀ ਜਿਹੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਇਹਨਾਂ ਨੂੰ ਬੰਦ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਵਿੱਚ ਸ੍ਰਿਸ਼ਟੀ ਚੱਲਦੀ ਨਹੀਂ ਹੈ, ਵਿਰੋਧੀ ਚੀਜ਼ਾਂ ਨਾਲ ਹੀ ਸ੍ਰਿਸ਼ਟੀ ਚੱਲਦੀ ਹੈ। ਜਿਵੇਂ ਦਿਨ ਹੈ, ਕਹਿੰਦੇ ਜੇ ਦਿਨ ਹੀ ਮੈਂ ਰੱਖੀ ਰੱਖਾਂ ਤਾਂ ਸੌਂਗੇ ਤੁਸੀਂ ਕਦੋਂ? ਕਹਿੰਦੇ ਮੈਨੂੰ ਰਾਤ ਬਣਾਉਣੀ ਪਈ ਉਹਦੇ ਵਾਸਤੇ, ਰਾਤ ਨੂੰ ਆਰਾਮ ਕਰਨ ਲਈ ਮੈਂ ਬਣਾਈ। ਜੇ ਇੱਕ ਪਾਸੇ ਮਨਮੁੱਖ ਹੈ ਤਾਂ ਗੁਰਮੁਖ ਵੀ ਹੈ। ਇਸ ਤਰ੍ਹਾਂ ਹਰੇਕ ਚੀਜ਼ ਦਾ ਵਿਰੋਧੀ ਹੈ, ਵਿਰੋਧੀ ਹੋਣ ਕਰਕੇ ਹੀ ਸ੍ਰਿਸ਼ਟੀ ਆਪਸ ਵਿੱਚ ਤਾਂ ਚੱਲਦੀ ਹੈ, ਤਾਂ ਮੇਰੇ ਸਾਰੇ ਕੰਮ ਚੱਲਦੇ ਨੇ। ਜੇ ਮੈਂ ਸਾਰੀ ਸ੍ਰਿਸ਼ਟੀ ਨੂੰ ਭਲਾ ਭਲਾ ਹੀ ਬਣਾ ਦਿਆਂ ਫਿਰ ਵੀ ਨਹੀਂ ਗੱਲ ਬਣਦੀ, ਫਿਰ ਇਹ ਨਰਕ ਕਿੱਧਰ ਜਾਣਗੇ, ਇਹ ਧਰਮ ਰਾਜਾ ਕੀ ਕਰੂਗਾ ਫਿਰ? ਇਸ ਤਰ੍ਹਾਂ ਹਰੇਕ ਚੀਜ਼ ਕਹਿੰਦੇ ਸਹੀ ਬਣਾਈ ਹੋਈ ਹੈ, ਕਿਸੇ ਗੱਲ 'ਤੇ ਕਿੰਤੂ ਨਾ ਕਰਿਆ ਕਰੋ। ਸੋ ਜਿਵੇਂ ਕਈ ਵਾਰੀ ਸਾਡੇ ਮੂੰਹ 'ਚੋਂ ਇਹ ਗੱਲ ਨਿਕਲ ਜਾਂਦੀ ਹੈ ਵੀ ਮਹਾਰਾਜ ਨੇ ਫਲਾਨਾ ਕੰਮ ਜਿਹੜਾ ਉਹ ਠੀਕ ਨਹੀਂ ਕੀਤਾ, ਆਪਾਂ ਆਪਣੀ ਬੁੱਧੀ ਦੇ ਅਨੁਸਾਰ ਕਹਿ ਤਾਂ ਦਿੰਦੇ ਹਾਂ ਪਰ ਆਪਾਂ ਨੂੰ ਝੱਟ ਹੀ ਕਰੋੜਾਂ ਗੁਣਾ ਪਾਪ ਲੱਗ ਜਾਂਦਾ ਇੰਨੀ ਗੱਲ ਕਹਿਣ 'ਤੇ। ਜਦੋਂ ਆਪਾਂ ਮਹਾਰਾਜ ਦੀ ਕਿਸੇ ਕਿਰਿਆ ਨੂੰ ਨਿੰਦ ਦਿੰਦੇ ਹਾਂ ਕਿ ਮਹਾਰਾਜ ਨੇ ਫਲਾਨੀ ਗੱਲ ਨਹੀਂ ਠੀਕ ਕੀਤੀ, ਆਪਾਂ ਕੌਣ ਹੁੰਦੇ ਕਹਿਣ ਵਾਲੇ? ਇਸ ਕਰਕੇ ਐਸੀ ਗੱਲ ਕਦੇ ਵੀ ਨਹੀਂ ਕਹਿਣੀ ਕਿ ਮਹਾਰਾਜ ਨੇ ਫਲਾਨਾ ਕੰਮ ਨਹੀਂ ਠੀਕ ਕੀਤਾ, ਮਹਾਰਾਜ ਨੇ ਆਹ ਐ ਨਹੀਂ ਕੀਤਾ। ਇਹਦਾ ਮਤਲਬ ਆਪਾਂ ਸਿਆਣੇ ਹਾਂ ਅਤੇ ਮਹਾਰਾਜ ਸਿਆਣੇ ਨਹੀਂ ਹੈ। ਮਹਾਰਾਜ ਕਹਿੰਦੇ ਐਸਾ ਬਚਨ ਜ਼ੁਬਾਨ 'ਤੇ ਨਾ ਬੋਲਿਆ ਕਰੋ, ਨਿੰਦਾ ਹੋ ਜਾਂਦੀ ਹੈ ਅਤੇ ਨਿੰਦਕ ਬੰਦਾ ਬਹੁਤ ਔਖਾ ਹੋ ਕੇ ਮਰਦਾ। ਨਿੰਦਾ ਨਾ ਕਰੋ, ਅਸੰਖ ਮਲੇਛ ਮਾਲ ਭਾਖ ਖਾਹੇ, ਅਣਗਿਣਤ ਹੀ ਐਸੇ ਲੋਕ ਨੇ ਜਿਹੜੇ ਮਲ ਮੈਲ ਨੂੰ ਹਮੇਸ਼ਾ ਖਾਂਦੇ ਰਹਿੰਦੇ ਨੇ, ਮੈਲ ਨੂੰ ਭਾਖ ਖਾਹੇ। ਇੱਕ ਐਸੇ ਵੀ ਜੀਵ ਨੇ ਜਿਹੜੇ ਮਲ ਭਾਖ ਜਿਹੜੇ ਮੈਲ ਨੂੰ ਖਾਂਦੇ ਨੇ, ਉਹਨਾਂ ਨੂੰ ਜਿਹੜੇ ਗਾਹਾਂ ਵੱਢ ਕੇ ਖਾਂਦੇ ਨੇ ਉਹ ਨੇ ਮਲੇਛ। ਜਿਵੇਂ ਸੂਰ ਹੈ, ਸੂਰ ਸਾਰਾ ਗੰਦਗੀ ਖਾਂਦਾ, ਮਲ ਭਖ ਖਾਂਦਾ, ਇਹਨੂੰ ਅੱਗੇ ਜਿਹੜਾ ਖਾਣ ਵਾਲਾ ਹੈ ਉਹ ਮਲੇਛ ਕਹਾਉਂਦਾ। ਮਲੇਛ ਇੱਛਤੀ ਮਲੇਛਾ, ਜਿਹੜੇ ਬੰਦੇ ਦੇ ਅੰਦਰ ਮੈਲਾ ਖਾਣ ਦੀ ਇੱਛਾ ਹੈ ਉਹੀ ਮਲੇਛ ਹੈ। ਜਿਵੇਂ ਤੁਰਕਾਂ ਦਾ ਸਮੁੱਚਾ ਨਾਮ ਹੀ ਮਲੇਛ ਕੌਮ ਰੱਖਿਆ ਹੋਇਆ, ਕਿਉਂਕਿ ਮਲੇਛਪੁਣਾ ਜ਼ਿਆਦਾ, ਬਹੁ ਬੇਟੀਆਂ ਚੱਕ ਕੇ ਲੈ ਗਏ ਹਿੰਦੁਸਤਾਨ ਦੇ ਵਿੱਚੋਂ, ਹੋਰ ਬਹੁਤ ਸਾਰੀਆਂ ਗੱਲਾਂ ਐਸੀਆਂ ਕਰਾਤੀਆਂ, ਜਾਂ ਗਊਆਂ ਵੱਢ ਕੇ ਖਾ ਜਾਣੀਆਂ ਜਾਂ ਹੋਰ ਡੰਗਰ ਖਾ ਜਾਣੇ, ਕੋਈ ਛੱਡਣਾ ਹੀ ਨਹੀਂ ਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਕਈ ਮਲ ਭਖ ਕਈ ਮੈਲ ਖਾਂਦੇ ਨੇ, ਕੁੱਕੜ ਆਦਿਕ ਨੇ, ਕੁੱਕੜ ਸਾਰੀ ਮੈਲ ਹੀ ਖਾਂਦਾ, ਇਹਨੂੰ ਵੱਢ ਕੇ ਜਿਹੜਾ ਖਾ ਜਾਣਾ ਅੱਗੇ ਉਹ ਬੰਦਾ ਮਲੇਛ ਬਣ ਜਾਂਦਾ। ਅੱਗੇ ਜਿਹੜੇ ਮਾੜੀਆਂ ਚੀਜ਼ਾਂ ਤੋਂ ਵੀ ਮਾੜੀਆਂ, ਮੱਛੀ ਹੈ, ਜਿੰਨੇ ਕੋੜੀ ਬੰਦੇ ਨੇ ਉਹਨਾਂ ਨੂੰ ਸਾੜਿਆ ਨਹੀਂ ਜਾਂਦਾ, ਕੋੜੀਆਂ ਨੂੰ ਹਮੇਸ਼ਾ ਪਾਣੀ ਵਿੱਚ ਸੁੱਟ ਦਿੰਦੇ ਨੇ ਅਤੇ ਜਿੱਥੇ ਮੱਛੀਆਂ ਖਾ ਜਾਣ, ਮੱਛੀ ਕੋਈ ਚੀਜ਼ ਨਹੀਂ ਛੱਡਦੀ, ਫਿਰ ਮੱਛੀ ਨੂੰ ਅੱਗੇ ਖਾਣ ਵਾਲਾ ਫਿਰ ਮਲੇਛ ਬਣ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਅਸੰਖ ਅਣਗਿਣਤ ਹੀ ਮਲੇਛ ਲੋਕ ਮਲ ਭਖ ਖਾਹੇ, ਮੈਲ ਨੂੰ ਹੀ ਖਾਂਦੇ ਰਹਿੰਦੇ ਨੇ, ਮੈਲੀਆਂ ਚੀਜ਼ਾਂ ਹੀ ਖਾਂਦੇ ਰਹਿੰਦੇ ਨੇ, ਇਸ ਕਰਕੇ ਉਹਨਾਂ ਦਾ ਜੀਵਨ ਮਲੇਛਾਂ ਵਾਲਾ ਬਣ ਗਿਆ। ਸੱਚਾਈ ਸੁਣਨੀ ਬਹੁਤ ਔਖੀ ਲੱਗਦੀ ਹੈ, ਬੜੀ ਕੌੜੀ ਹੁੰਦੀ ਹੈ, ਪਰ ਸੁਣਨੀ ਚਾਹੀਦੀ ਹੈ। ਦਵਾਈ ਪੀਣੀ ਬੜੀ ਕੌੜੀ ਲੱਗਦੀ ਹੈ, ਪਰ ਦਵਾਈ ਪੀਣੀ ਚਾਹੀਦੀ ਹੈ। ਦਵਾਈ ਪੀਤੀ ਬਿਨਾਂ ਰੋਗ ਜਾਂਦਾ ਨਹੀਂ। ਹੋ ਸਕਦਾ ਆਪਾਂ ਸਾਰੇ ਹੀ ਗਲਤ ਹੋਈਏ ਕਿਸੇ ਗੱਲ ਦੇ ਉੱਤੇ, ਹੋ ਸਕਦਾ ਆਪਾਂ ਨੂੰ ਕਈ ਗੱਲਾਂ ਮਾੜੀਆਂ ਵੀ ਲੱਗਣ, ਵੀ ਇਹ ਗੱਲ ਸਾਨੂੰ ਜਚੀ ਨਹੀਂ। ਹੋ ਸਕਦਾ ਤੁਸੀਂ ਮਰਿਆਦਾ ਨੂੰ ਚੁੱਕ ਲਓ ਤਾਂ ਕਿ ਫਲਾਨੀ ਗੱਲ ਜਿਹੜੀ ਆ ਉਹ ਮਰਿਆਦਾ ਜੀ ਨਹੀਂ। ਹਾਲੇ ਤੱਕ ਕਿਸੇ ਨੂੰ ਮਰਿਆਦਾ ਦਾ ਗਿਆਨ ਹੀ ਨਹੀਂ ਹੈ। ਮਰਿਆਦਾ ਹੁੰਦੀ ਕੀ ਹੈ, ਸਾਡੇ ਕੋਲ ਟਾਈਮ ਹੀ ਨਹੀਂ ਇੰਨਾ ਹੈ ਮਰਿਆਦਾ ਨੂੰ ਸਿੱਖਣ ਦਾ, ਸਮਝਣ ਦਾ, ਸੋਚਣ ਦਾ। ਉਹ ਬੰਦਾ ਕੀ ਜਾਣੇ ਮਰਿਆਦਾ ਨੂੰ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਪੜ੍ਹਿਆ ਨਹੀਂ ਅਤੇ ਵਿਚਾਰਿਆ ਨਹੀਂ। ਜਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਅਰਥਾਂ ਨੂੰ ਆਪਾਂ ਨਹੀਂ ਸਮਝ ਲੈਂਦੇ, ਉਦੋਂ ਤੱਕ ਆਪਾਂ ਮਰਿਆਦਾ ਵਿੱਚ ਪ੍ਰਵੇਸ਼ ਨਹੀਂ ਹੁੰਦਾ। ਜਦ ਤੱਕ ਆਪਾਂ ਆਦਿ ਸ੍ਰੀ ਦਸਮ ਗ੍ਰੰਥ ਦਾ ਅਧਿਐਨ ਨਹੀਂ ਕਰ ਲੈਂਦੇ, ਉਦੋਂ ਤੱਕ ਮਰਿਆਦਾ 'ਚ ਪ੍ਰਵੇਸ਼ ਨਹੀਂ। ਬੜੀਆਂ ਚੀਜ਼ਾਂ ਨੇ ਵਿਚਾਰ ਕਰਨ ਵਾਲੀਆਂ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਅਣਗਿਣਤ ਲੋਕ ਨੇ ਦੁਨੀਆਂ ਦੇ ਅੰਦਰ ਜਿਹੜੇ ਨਿੰਦਾ ਕਰਦੇ ਨੇ, ਨਿੰਦਾ ਕਰ ਕਰਕੇ ਸਿਰ ਤੇ ਭਾਰ ਚੁੱਕੀ ਜਾਂਦੇ ਨੇ, ਦੂਜਿਆਂ ਦੀ ਨਿੰਦਾ ਕਰਨ ਨੂੰ ਤਿਆਰ ਹੀ ਰਹਿੰਦੇ ਨੇ। ਜਿਵੇਂ ਕਿਸੇ ਬੰਦੇ ਦੇ ਅੰਦਰ ਬਹੁਤ ਸਾਰੇ ਗੁਣ ਹੋਣ, ਕੋਈ ਬੰਦਾ ਉਹਨਾਂ ਗੁਣਾਂ ਨੂੰ ਦੇਖ ਕੇ ਔਖਾ ਹੋ ਗਿਆ, ਸੜ ਗਿਆ, ਇੰਨੇ ਗੁਣ ਇਸ ਬੰਦੇ 'ਚ, ਉਹ ਫਿਰ ਥਾਂ ਥਾਂ ਉਸ ਗੁਣਾਂ ਵਾਲੇ ਬੰਦੇ ਦੀ ਨਿੰਦਾ ਕਰਦਾ ਫਿਰਦਾ, ਵੀ ਉਹ ਕੀ ਗੁਣ ਨੇ ਮੈਂ ਜਾਣਦਾ, ਇੰਨਾ ਖਾਸ ਨਹੀਂ ਉਹ, ਫਲਾਨਾ ਟਿਮਕਾ ਕਰਕੇ ਆਪਣੇ ਪ੍ਰਤਾਪ ਨੂੰ ਉੱਚਾ ਚੱਕਣ ਲਈ ਦੂਜੇ ਦੀ ਨਿੰਦਾ ਕਰ ਦੇਣੀ, ਉਹਦੇ ਗੁਣਾਂ ਨੂੰ ਔਗਣ ਕਹਿ ਕੇ ਜਣਾ ਕੇ ਸੰਸਾਰ ਨੂੰ ਆਪਣੀ ਵਡਿਆਈ ਕਰਵਾ ਲੈਣੀ, ਇਹੀ ਨਿੰਦਾ ਹੈ। ਸੋ ਇਸ ਕਰਕੇ ਜਿਵੇਂ ਲੋਕ ਗੁਰੂ ਘਰ ਦੀ ਨਿੰਦਾ ਕਰਦੇ ਨੇ, ਵੀ ਉੱਥੇ ਤਾਂ ਕੜਾਹ ਖਾਣ ਜਾਂਦੇ ਨੇ, ਉੱਥੇ ਫਲਾਨਾ ਕੰਮ ਕਰਦੇ ਨੇ, ਉੱਥੇ ਐਂ ਕਰਦੇ ਨੇ, ਜਾਂ ਉਹ ਨਿੰਦਾ ਕਰ ਕਰਕੇ ਅਣਗਿਣਤ ਲੋਕ ਜਿਹੜੇ ਨੇ ਆਪਣੇ ਸਿਰ ਦੇ ਉੱਤੇ ਪਾਪਾਂ ਦਾ ਭਾਰ ਚੁੱਕ ਲੈਂਦੇ ਨੇ। ਮਹਾਰਾਜ ਕਹਿੰਦੇ ਜਿਹੜੇ ਇਹੋ ਜਿਹੇ ਅਣਗਿਣਤ ਨਿੰਦਕ ਨੇ, ਇਹਨਾਂ ਨੂੰ ਸਿਰ ਕਰਹਿ ਭਾਰ, ਇਹਨਾਂ ਨੂੰ ਧਰਮ ਰਾਜਾ ਪੁੱਠੇ ਲਟਕਾਉਣ ਦਾ, ਸਿਰ ਭਾਰ ਲਟਕਾਉਣ ਦਾ, ਚਮਗਾਦੜ ਦੀ ਜੂਨੀ 'ਚ ਪੈਂਦਾ, ਚਮਗਿੱਦੜ ਪੁੱਠਾ ਲਟਕਦਾ ਰਹਿੰਦਾ ਹਮੇਸ਼ਾ। ਇਸ ਕਰਕੇ ਉਹਨਾਂ ਨੂੰ ਪੁੱਠੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਨੇ। ਮਦਰਾ ਦਹਿਤਾ ਸਪਤ ਕੁੱਲ, ਸ਼ਰਾਬ ਸੱਤ ਕੋਲਾਂ ਗਲਦੀ ਹੈ, ਜਿਹੜਾ ਬੰਦਾ ਪੀਂਦਾ ਉਹਦੀਆਂ ਸੱਤ ਕੋਲਾਂ ਗਲਦੀਆਂ ਹੈ, ਗਲਦੀਆਂ ਹੀ ਗਲਦੀਆਂ ਨੇ ਮੰਨੋ ਨਾ ਮੰਨੋ। ਭੰਗ ਦਹਿ ਤਨ ਏਕ, ਜਿਹੜਾ ਬੰਦਾ ਭੰਗ ਪੀਂਦਾ ਹੈ ਉਹਦਾ ਆਪਣਾ ਹੀ ਸਰੀਰ ਖਰਾਬ ਹੋ ਜਾਂਦਾ। ਦਸਵੇਂ ਪਾਤਸ਼ਾਹ ਦਾ ਵਚਨ ਹੈ ਇਹ, ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਹੋਇਆ। ਫਿਰ ਮਹਾਰਾਜ ਕਹਿੰਦੇ ਜਗਤ ਜੂਠ ਸੱਤ ਕੁੱਲ ਦਹਿ, ਜਗਤ ਜੂਠ ਜਿਹੜਾ ਤੰਬਾਕੂ ਹੈ ਇਹ ਸੌ ਕੁਲਾਂ ਗਾਲਦਾ, ਜਿਹੜਾ ਬੰਦਾ ਪੀ ਲਵੇ ਉਹ ਤੰਬਾਕੂ ਸੌ ਕੁੱਲ ਉਹਦੀ ਗਾਲ ਕੇ ਨਾਸ ਕਰ ਦਿੰਦਾ। ਨਿੰਦਾ ਦਹਿ ਅਨੇਕ, ਮਹਾਰਾਜ ਕਹਿੰਦੇ ਨਿੰਦਾ ਕਿੰਨੀਆਂ ਕੁਲਾਂ ਗਾਲਦੀ ਹੈ ਉਹਦਾ ਕੋਈ ਅੰਤ ਨਹੀਂ, ਅਣਗਿਣਤ ਹੀ ਕੁਲਾਂ ਨਿੰਦਾ ਗਾਲ ਦਿੰਦੀ। ਇਹ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਬਚਨ ਲਿਖੇ ਨੇ ਕਿ ਐਸੀਆਂ ਚੀਜ਼ਾਂ ਨਾ ਕਰੋ ਜਿਹੜੀਆਂ ਚੀਜ਼ਾਂ ਸਰੀਰ ਨੂੰ ਨੁਕਸਾਨ ਦੇਣ, ਸਾਡੀਆਂ ਕੁਲਾਂ ਨੂੰ ਨੁਕਸਾਨ ਦੇਣ, ਜਿਹੜੀਆਂ ਚੀਜ਼ਾਂ ਨੁਕਸਾਨ ਦਿੰਦੀਆਂ ਉਹਨਾਂ ਨੂੰ ਨਾ ਕਰੋ। ਅਣਗਿਣਤ ਨਿੰਦਕ ਲੋਕ ਨਿੰਦਾ ਕਰ ਕਰਕੇ ਭਾਰ ਉਠਾਉਂਦੇ ਨੇ। ਨਿੰਦਾ ਦਾ ਕਥਨ ਸਾਖੀ ਰਾਹੀਂ ਬਹੁਤਾ ਸਪਸ਼ਟ ਹੋ ਜਾਂਦਾ। ਸੋ ਜਿਵੇਂ ਕੋਈ ਰਾਜਾ ਸੀ, ਬਹੁਤ ਧਾਰਮਿਕ ਰਾਜਾ, ਉਹਨੇ ਵਿਚਾਰ ਕੀਤੀ ਕਿ ਅੱਛੇ ਲੋਕਾਂ ਨੂੰ ਭੋਜਨ ਛਕਾ ਕੇ ਮੈਂ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਕਰਾਂ। ਉਹਨੇ ਬੜੇ ਅੱਛੇ ਅੱਛੇ ਲੋਕ, ਭਗਤ ਜਨ, ਸੰਤ ਜਨ, ਰੱਬ ਦੇ ਪਿਆਰੇ, ਬ੍ਰਾਹਮਣ ਕਈ ਜਾਣੇ ਬੁਲਾ ਕੇ ਅੱਛਾ ਅੱਛਾ ਭੋਜਨ ਬਣਾ ਕੇ ਉਹਨਾਂ ਨੂੰ ਛਕਾਉਣਾ ਚਾਹਿਆ। ਖੀਰ ਜਿਹੜੀ ਸੀ, ਖੀਰ ਜਿੱਥੇ ਬਣ ਰਹੀ ਸੀ ਉੱਥੇ ਲਾਂਗਰੀ ਵੀ ਖੜਾ ਤਿਆਰ ਹੋ ਕੇ ਖੀਰ ਸੰਭਾਲ ਰਿਹਾ, ਬਣਾ ਰਿਹਾ, ਉਬਲ ਰਹੀ ਹੈ ਕੜਾਹੇ ਦੇ ਵਿੱਚ। ਲਾਂਗਰੀ ਕਿਸੇ ਕੰਮ ਨੂੰ ਗਿਆ ਵੀ ਮੈਂ ਕੋਈ ਸੌਗੀ ਵਗੈਰਾ ਪਾ ਦਿਆਂ। ਹੋਰ ਇੱਕ ਇਲ ਮਰਿਆ ਹੋਇਆ ਸੱਪ ਲੈ ਕੇ ਜਾ ਰਹੇ ਸੀ, ਉਹ ਕਿਤੇ ਅਚਾਨਕ ਉਹਦੇ ਮੂੰਹ 'ਚੋਂ ਛੁੱਟ ਗਿਆ, ਸੱਪ ਸਿੱਧਾ ਖੀਰ 'ਚ ਜਾੜ ਗਿਆ ਕੜਾਹੇ 'ਚ, ਉਹਨੇ ਵੀ ਨਹੀਂ ਦੇਖਿਆ, ਉਹ ਕਿਤੇ ਵਿੱਚ ਹੀ ਥੱਲੇ ਨੂੰ ਚਲਿਆ ਗਿਆ ਅਤੇ ਵਿੱਚ ਹੀ ਉਬਲ ਅਬਲ ਗਿਆ। ਉਹ ਖੀਰ ਖਾ ਕੇ ਸਾਰੇ ਲੋਕ ਮਰ ਗਏ। ਮਰਨ ਤੋਂ ਬਾਅਦ ਰਾਜੇ ਨੂੰ ਨਾ ਪਤਾ ਲੱਗਿਆ, ਰਾਜਾ ਰਾਜ ਛੱਡ ਕੇ ਪਸ਼ਚਾਤਾਪ ਕਰਦਾ ਹੋਇਆ ਵੈਰਾਗੀ ਬਣ ਕੇ ਜੰਗਲਾਂ ਨੂੰ ਚਲਿਆ ਗਿਆ। ਵੀ ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋ ਗਿਆ, ਕਿਉਂਕਿ ਗੁਨਾਹ ਤਾਂ ਅਣਜਾਣੇ ਹੋਇਆ ਸੀ, ਇਸ ਕਰਕੇ ਉਹਦਾ ਪਾਪ ਕਿਹਨੂੰ ਲੱਗੇ? ਕਿਸੇ ਨੂੰ ਲੱਗਿਆ ਹਾਲੇ ਤੱਕ ਪਾਪ? ਪਾਪ ਵੀ ਘੁੰਮਦਾ ਰਹਿੰਦਾ, ਮੈਂ ਕਿਸੇ ਨੂੰ ਲੱਗਾਂ ਜਾ ਕੇ। ਜਦੋਂ ਰਾਜਾ ਇੱਕ ਵਾਰ ਆਪਣੀ ਨਗਰੀ ਵਿੱਚ ਹੀ ਵਿਰਾਗੀ ਸਾਧੂ ਬਣ ਕੇ ਮੰਗਣ ਆਇਆ, ਇੱਕ ਪੁਰਾਣੀ ਬਜ਼ੁਰਗ ਔਰਤ ਸੀ, ਉਹਨੇ ਪਛਾਣ ਲਿਆ ਵੀ ਇਹ ਤਾਂ ਰਾਜਾ। ਕਹਿੰਦੀ ਮਾਰ ਕੇ ਇੰਨੇ ਲੋਕਾਂ ਨੂੰ, ਅਤੇ ਹੁਣ ਤੂੰ ਬਣਿਆ ਫਿਰਦਾ ਵੱਡਾ ਵਿਰਾਗੀ, ਕਿੱਡਾ ਤੂੰ ਪਾਪ ਕੀਤਾ। ਇਉਂ ਰਾਜੇ ਨੂੰ ਕਹਿ ਕੇ ਭਿਕਸ਼ਾ ਨਾ ਪਾਈ।